17 ਨੂੰ ਗੇਮ ਸੀ ਜੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਗੇ ਦੇਖਣ ਜਾ ਰਹੇ ਉਹ ਹੈ ਯਹੋਨਾ ਉਹਦਾ 12 ਬਾਪ ਉਹਦੀ 1 ਤੋਂ ਲੈ ਕੇ 36 ਆਏ ਤੱਕ ਅਤੇ ਪਾਮ ਸੰਡੇ ਜਿਹੜਾ ਇਹਦਾ ਸਾਡਾ ਵਿਸ਼ਾ ਹੈ। ਅਸੀਂ ਈਸਟਰ ਐਤਵਾਰ ਤੋਂ 1 ਹਫ਼ਤਾ ਜਿਹੜਾ ਆ ਸਾਡਾ ਰਹਿ ਗਿਆ ਆ ਅਤੇ ਜਾਂ 1 ਹਫ਼ਤਾ ਪਹਿਲਾਂ ਆ। ਈਸਾਈ ਕੈਲੰਡਰ ਵਿੱਚ ਸਭ ਤੋਂ ਮਹੱਤਵਪੂਰਨ ਤਾਰੀਖ, ਅੱਜ ਦੇ ਦਿਨ ਨੂੰ ਆਮ ਤੌਰ 'ਤੇ ਪਾਮ ਸੰਡੇ ਵਜੋਂ ਜਾਣਿਆ ਜਾਂਦਾ ਆ। ਪਾਮ ਦੀਆਂ ਸ਼ਾਖਾਵਾਂ ਦਾ ਇੱਕ ਸੰਦਰਭ ਜੋ ਯਿਸੂ ਮਸੀਹ ਦੇ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਵਿੱਚ ਦਾਖਲ ਹੋਣ ਵੇਲੇ ਭੀੜ ਨੇ ਜਿਹੜੀਆਂ ਉਹਨਾਂ ਸ਼ਾਖਾਵਾਂ ਨੂੰ ਹਿਲਾਇਆ ਸੀ। ਅਸੀਂ ਅੱਜ ਸਵੇਰੇ ਰੋਮਨ ਵਿੱਚ ਸਾਡੀ ਲੜੀ ਇੱਕ ਲੜੀ ਵਿੱਚ ਤੋਂ ਬ੍ਰੇਕ ਲੈ ਰਹੇ ਹਾਂ ਅਤੇ ਕਿਉਂਕਿ ਅਸੀਂ ਆਪਣਾ ਧਿਆਨ ਜਿਹੜਾ ਈਸਟਰ 'ਤੇ ਅਤੇ ਇਸ ਤੋਂ ਹੋਣ ਵਾਲੀਆਂ ਸਾਰੀਆਂ ਪਹਿਲੀਆਂ ਜਿਹੜੀਆਂ ਘਟਨਾਵਾਂ ਸੀ ਉਹਨਾਂ ਦੇ ਵੱਲ ਆਪਣਾ ਧਿਆਨ ਮੋੜ ਰਹੇ ਹਾਂ। ਸਾਡੇ ਕੋਲ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਪ੍ਰਾਰਥਨਾ ਦਾ ਇੱਕ ਹਫ਼ਤਾ ਹੈ ਜਿਸ ਵਿੱਚ ਇੰਗੀਲ ਦੀਆਂ ਰੀਡਿੰਗਾਂ ਦੀ ਇੱਕ ਲੜੀ ਦੇ ਨਾਲ ਨਾਲ ਯਿਸੂ ਦੀ ਮੌਤ ਤੱਕ ਦੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ ਅਤੇ ਅਸੀਂ ਯੋਕਰ ਨਾਲ ਸਾਡੀ ਸਾਂਝੀ ਗੁੱਡ ਫਰਾਈਡੇ ਸੇਵਾ ਕੀਤੀ ਹੈ ਅਤੇ ਸਾਰੇ ਸਾਡੇ ਦਿਲਾਂ ਨੂੰ ਯਿਸੂ ਅਤੇ ਉਸ ਛੁਟਕਾਰਾ ਨਾਲ ਜੋੜਨ ਦੇ ਮੌਕੇ ਹਨ ਜੋ ਉਸਨੇ ਸਾਡੇ ਲਈ ਜਿੱਤਿਆ ਸੀ। ਕਈ ਵਾਰ ਅਸੀਂ ਕਿਸੇ ਵਿਅਕਤੀ ਨੂੰ ਉਸਦੇ ਸਭ ਤੋਂ ਮਹੱਤਵਪੂਰਨ ਕੰਮ ਦੁਆਰਾ ਪ੍ਰਭਾਸ਼ਿਤ ਕਰਦੇ ਹਾਂ। ਮਸ਼ਹੂਰ ਲੋਕਾਂ ਲਈ ਅੱਜ ਅਸੀਂ ਪੁੱਛਦੇ ਹਾਂ ਉਹਨਾਂ ਦੀ ਵਿਰਾਸਤ ਕੀ ਹੋਵੇਗੀ। ਇਤਿਹਾਸ ਵਿੱਚ ਕੁਝ ਵਿਅਕਤੀਆਂ ਲਈ ਅਸੀਂ ਇੱਕ ਵਿਅਕਤੀ ਦੇ ਪ੍ਰਭਾਸ਼ਿਤ ਪਲ ਦੀ ਪਛਾਣ ਕਰ ਸਕਦੇ ਹਾਂ। ਅਸੀਂ ਉਹਨਾਂ ਦੇ ਜੀਵਨ ਦੇ ਕੰਮ ਵਿੱਚ ਸਿਖਰ ਦੀ ਪ੍ਰਾਪਤੀ ਨੂੰ ਦਰਸਾ ਸਕਦੇ ਹਾਂ। 1905 ਵਿੱਚ ਅਲਬਰਟ ਆਨਸਟਾਈਨ ਦੇ 4 ਮਹੱਤਵਪੂਰਨ ਪੇਪਰ ਪ੍ਰਕਾਸ਼ਿਤ ਕੀਤੇ ਜਿਸ ਵਿੱਚ ਉਹਨਾਂ ਦੀ ਵਿਸ਼ੇਸ਼ ਸਾਪੇਖਤਾ ਦਾ ਸਿਧਾਂਤ ਸ਼ਾਮਲ ਸੀ। ਰੋਜ਼ਾ ਪਾਰਕਸ ਨੇ ਬੱਸ ਵਿੱਚ ਆਪਣੀ ਸੀਟ ਛੱਡਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਸਿਵਲ ਰਾਈਟਸ ਮੂਵਮੈਂਟ ਵਿੱਚ ਇੱਕ ਮਹੱਤਵਪੂਰਨ ਪਲ ਬਣ ਗਿਆ। ਨੀਲ ਆਮਸਟਰੋਂਗ ਨੇ 1969 ਵਿੱਚ ਚੰਦਰਮਾ ਉੱਤੇ ਪੈਰ ਰੱਖਿਆ। ਬਿਥੋਵਨ ਨੇ 1808 ਵਿੱਚ ਆਪਣੀ ਸਿੰਫਨੀ ਨੰਬਰ 5 ਦਾ ਪ੍ਰੀਮੀਅਰ ਕੀਤਾ। ਜਦੋਂ ਅਸੀਂ ਯਿਸੂ ਦੇ ਜੀਵਨ ਦੇ ਵਿਚਾਰ ਕਰਦੇ ਹਾਂ ਤਾਂ ਅਸੀਂ ਉਸ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਇੱਕ ਪ੍ਰਭਾਸ਼ਿਤ ਪਲ ਹੋਣਗੀਆਂ ਜਾਂ ਕਰ ਸਕਦੇ ਹਾਂ। ਜੇਕਰ ਆਮ ਵਿਅਕਤੀ ਵਾਂਗੂ ਜੀਂਦਾ ਹੁੰਦਾ ਤਾਂ ਉਦਾਹਰਣ ਲਈ ਤੁਹਾਨੂੰ ਬਾਕੀ ਇਤਿਹਾਸ ਲਈ ਯਾਦ ਕੀਤਾ ਜਾਵੇਗਾ। ਜੇਕਰ ਤੁਸੀਂ ਸ਼ਾਇਦ ਉੱਤਰ ਵੱਲ 20,000 ਆਦਮੀਆਂ, ਔਰਤਾਂ ਅਤੇ ਬੱਚਿਆਂ ਦੀ ਭੀੜ ਨੂੰ 5 ਰੋਟੀਆਂ ਅਤੇ 2 ਮੱਛੀਆਂ ਨਾਲ ਖਵਾਓ, ਜਾਂ ਜੇ ਤੁਸੀਂ ਪਾਣੀ 'ਤੇ ਤੁਰਦੇ ਹੋ, ਜਾਂ ਤੂਫਾਨ ਨੂੰ ਸ਼ਾਂਤ ਕੀਤਾ, ਜਾਂ ਅੰਨੇ ਨੂੰ ਚੰਗਾ ਕੀਤਾ, ਜਾਂ ਮੁਰਦਿਆਂ ਨੂੰ ਦੁਬਾਰਾ ਜੀਂਦਾ ਕੀਤਾ, ਪਰ ਜੇਕਰ ਤੁਸੀਂ ਇਸ ਬਾਰੇ ਸੋਚਣ ਲਈ ਰੁਕਦੇ ਹੋ ਤਾਂ ਇਹ ਕੁਝ ਵੀ ਕਮਾਲ ਦੀ ਗੱਲ ਹੈ। ਇਹਨਾਂ ਵਿੱਚੋਂ ਕੋਈ ਵੀ ਯਿਸੂ ਦੇ ਕੰਮ ਦਾ ਸਿਖਰ ਨਹੀਂ ਹੈ। ਅਸੀਂ ਅੱਜ ਸਵੇਰੇ ਯਹੋਨਾ ਦੀ ਖੁਸ਼ਖਬਰੀ ਅਤੇ ਅਧਿਆਇ 12 ਵਿੱਚ ਹਾਂ। ਅਧਿਆਇ 12 ਵਿੱਚ ਇੱਕ ਮੋੜ ਸ਼ਾਮਲ ਹੈ। ਮੋੜ ਯਿਸੂ ਦੇ ਜੀਵਨ ਨੂੰ ਪ੍ਰਭਾਸ਼ਿਤ ਕਰਨ ਵਾਲੇ ਕੰਮ ਦੀ ਨੇੜਤਾ ਨਾਲ ਸੰਬੰਧਿਤ ਹੈ। ਯਿਸੂ ਕਹਿੰਦਾ ਹੈ ਸੰਖੇਪ ਵਿੱਚ, ਉਸਦਾ ਸਮਾਂ ਆ ਗਿਆ ਹੈ, ਉਸਦਾ ਸਮਾਂ ਨੇੜੇ ਹੈ। ਪਰਮੇਸ਼ੁਰ ਦੇ ਸਦੀਵੀ ਪੁੱਤਰ ਦੇ ਸਰੀਰ ਨੂੰ ਗ੍ਰਹਿਣ ਕਰਨ ਦਾ ਕਾਰਨ ਬੀਤਣ ਵਾਲਾ ਹੈ। ਇਸ ਅੰਜੀਲ ਦੇ ਅਧਿਆਇ 2 ਵਿੱਚ ਯਿਸੂ ਨੇ ਕਿਹਾ ਕਿ ਉਸਦਾ ਸਮਾਂ ਅਜੇ ਨਹੀਂ ਆਇਆ ਸੀ। ਅਧਿਆਇ 7 ਵਿੱਚ ਸਾਡਾ ਕਹਾਣੀਕਾਰ ਯਹੋਨਾ ਕਹਿੰਦਾ ਹੈ ਕਿ ਅਧਿਕਾਰੀ ਯਿਸੂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਕਿਸੇ ਨੇ ਉਸ ਉੱਤੇ ਹੱਥ ਨਹੀਂ ਪਾਇਆ ਕਿਉਂਕਿ ਉਸਦਾ ਸਮਾਂ ਅਜੇ ਨਹੀਂ ਆਇਆ ਸੀ। ਯਹੋਨਾ ਇਸੇ ਤਰ੍ਹਾਂ ਅਧਿਆਇ 8 ਵਿੱਚ ਕਹਿੰਦਾ ਹੈ ਕਿ ਯਿਸੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸਦਾ ਸਮਾਂ ਅਜੇ ਯਿਸੂ ਨੂੰ ਗ੍ਰਿਫਤਾਰ ਅਜੇ ਨਹੀਂ ਕੀਤਾ ਗਿਆ ਸੀ ਕਿਉਂਕਿ ਉਸਦਾ ਸਮਾਂ ਅਜੇ ਨਹੀਂ ਆਇਆ ਸੀ। ਪਰ ਇੱਥੇ ਅਧਿਆਇ 12 ਅਤੇ ਆਇਤ 23 ਵਿੱਚ ਯਿਸੂ ਕਹਿੰਦਾ ਹੈ ਸਮਾਂ ਆ ਗਿਆ ਹੈ। ਯਿਸੂ ਦਾ ਸਮਾਂ ਉਸਦੀ ਲੰਬਿਤ ਮੌਤ ਨੂੰ ਦਰਸਾਉਂਦਾ ਹੈ। ਯਿਸੂ ਜਾਣਦਾ ਹੈ ਕਿ ਉਹ ਦੁੱਖ ਝੱਲਣ ਵਾਲਾ ਹੈ, ਉਹ ਜਾਣਦਾ ਹੈ ਕਿ ਉਹ ਆਪਣੇ ਲੋਕਾਂ ਦੇ ਪਾਪਾਂ ਨੂੰ ਝੱਲਣ ਵਾਲਾ ਹੈ, ਉਹ ਜਾਣਦਾ ਹੈ ਕਿ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਡਿੱਗੇਗਾ, ਉਸਦੀ ਘੜੀ ਉਸ ਉੱਤੇ ਹੈ। ਸੰਸਾਰ ਦੀ ਨੀਂਹ ਤੋਂ ਪਹਿਲਾਂ ਤੋਂ ਪ੍ਰਾਪਤ ਕੀਤੀ ਪਰਮਾਤਮਾ ਦੀ ਯੋਜਨਾ ਪ੍ਰਗਟ ਹੋਣ ਵਾਲੀ ਹੈ। ਸਾਰੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਘਟਨਾ ਹੱਥ ਵਿੱਚ ਹਨ ਜਾਂ ਹੋਣ ਵਾਲੀ ਹੈ। ਪਰਮੇਸ਼ੁਰ ਦੀ ਛੁਟਕਾਰਾ ਦੇਣ ਵਾਲੀ ਯੋਜਨਾ ਜਿਸ ਨੂੰ ਉਤਪਤੀ 3 ਦੇ ਪਤਨ ਤੋਂ ਲੈ ਕੇ ਨੂਹ ਦੁਆਰਾ, ਅਬਰਾਹਮ ਦੁਆਰਾ, ਮੂਸਾ ਦੁਆਰਾ, ਦਾਊਦ ਦੁਆਰਾ, ਨਬੀਆਂ ਦੁਆਰਾ, ਪੁਜਾਰੀਆਂ ਅਤੇ ਰਾਜਿਆਂ ਦੁਆਰਾ, ਇਜ਼ਰਾਈਲ ਦੀ ਕੌਮ ਦੁਆਰਾ ਪਰਮੇਸ਼ੁਰ ਦੀ ਛੁਟਕਾਰਾ ਦੀ ਯੋਜਨਾ ਆਪਣੇ ਸਿਖਰ 'ਤੇ ਪਹੁੰਚ ਰਹੀ ਹੈ। ਯਿਸੂ ਕਹਿੰਦਾ ਹੈ ਅਧਿਆਇ 12 ਆਇਤ 23 ਵਿੱਚ ਸਮਾਂ ਆ ਗਿਆ ਹੈ, ਸਲੀਬ 'ਤੇ ਚੜ੍ਹਾਉਣ ਹੋਰ 7 ਅਧਿਆਇਆਂ ਲਈ ਨਹੀਂ ਵਾਪਰਦਾ, ਪਰ ਜਿਉਂ ਯੂਹੰਨਾ ਦੀ ਅੰਜੀਲ ਹੁਣ ਯੇਸੂ ਦੀ ਮੌਤ ਤੱਕ ਦੀ ਘਟਨਾਵਾਂ ਅਤੇ ਗੱਲਬਾਤ ਦਾ ਵਰਣਨ ਕਰਨ ਲਈ ਅੱਗੇ ਵੱਧਦੀ ਹੈ। ਜਦੋਂ ਅਸੀਂ ਅਧਿਆਇ 12 ਦੀਆਂ ਪਹਿਲੀਆਂ 36 ਆਇਤਾਂ ਦੀ ਯਾਤਰਾ ਕਰਦੇ ਹਾਂ ਤਾਂ ਅਸੀਂ ਗਵਾਹੀ ਦੇਣ ਜਾ ਰਹੇ ਹਾਂ ਅਸਧਾਰਨ ਸ਼ਰਧਾ ਅਤੇ ਅਸਧਾਰਨ ਕਠੋਰ ਦਿਲੀ। ਨੰਬਰ 3, ਅਸੀਂ ਰਾਜੇ ਨੂੰ ਯਰੂਸ਼ਲਮ ਵਿੱਚ ਦਾਖਲ ਹੁੰਦੇ ਦੇਖਣ ਜਾ ਰਹੇ ਹਾਂ। ਨੰਬਰ 4, ਅਤੇ ਅਸੀਂ ਸਲੀਬ ਦੀ ਮਹਿਮਾ ਨੂੰ ਧਿਆਨ ਵਿੱਚ ਆਉਂਦੇ ਦੇਖਣ ਜਾ ਰਹੇ ਹਾਂ। ਆਓ ਪਹਿਲੀ ਕੀ ਦੇਖੇ, ਅਸਧਾਰਨ ਸ਼ਰਧਾ ਨਾਲ ਸ਼ੁਰੂ ਕਰਦੇ ਹਾਂ। ਆਇਤ 1 ਵਿੱਚ ਯੇਸੂ ਅਤੇ ਉਸਦੇ ਚੇਲੇ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਨੂੰ ਜਾ ਰਹੇ ਹਨ। ਇਹ ਉਹ ਪਸਾਹ ਹੈ ਜੋ ਪਰਮੇਸ਼ੁਰ ਦੇ ਲੋਕਾਂ ਨੇ ਹਰ ਸਾਲ ਮਨਾਉਣਾ ਸੀ। ਉਹਨਾਂ ਨੂੰ ਮਿਸਰ ਵਿੱਚ ਆਪਣੀ ਗੁਲਾਮੀ ਵੱਲ ਮੁੜ ਕੇ ਵੇ ਦੇਖਣਾ ਸੀ। 1000 ਸਾਲ ਪਹਿਲਾਂ ਉਹਨਾਂ ਨੂੰ ਯਾਦ ਕਰਨਾ ਸੀ ਕਿ ਕਿਵੇਂ ਮਿਸਰ ਵਿੱਚ ਜੇਠੇ ਦੀ ਮੌਤ ਦੁਆਰਾ ਫਿਰਾਉਨ ਉੱਤੇ ਨਿਆਂ ਆਇਆ ਸੀ ਅਤੇ ਕਿਵੇਂ ਪਰਮੇਸ਼ੁਰ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਦਰਵਾਜ਼ਿਆਂ ਉੱਤੇ ਲੇਲੇ ਦੇ ਲਹੂ ਦੁਆਰਾ ਨਿਰਣੇ ਤੋਂ ਬਚਾਇਆ ਗਿਆ ਸੀ। ਇਹ ਆਖਿਰਕਾਰ ਉਹਨਾਂ ਦੀ ਗੁਲਾਮੀ ਅਤੇ ਜ਼ੁਲਮ ਤੋਂ ਬਚਣ ਲਈ ਅਗਵਾਈ ਕਰਦਾ ਹੈ। ਇਸ ਪਸਾਹ ਦੇ ਤਿਉਹਾਰ ਲਈ ਆਪਣੇ ਚੇਲਿਆਂ ਨਾਲ ਯਰੂਸ਼ਲਮ ਜਾ ਰਿਹਾ ਹੈ। ਇਹ ਉਸਦੇ ਚੇਲਿਆਂ ਨੂੰ ਨਹੀਂ ਹੋਇਆ ਹੈ ਕਿ ਯੇਸੂ ਇਹਨਾਂ ਘਟਨਾਵਾਂ ਦੀ ਪੂਰਤੀ ਹੈ। ਨਿਆਂ ਪਰਮੇਸ਼ੁਰ ਦੇ ਪੁੱਤਰ ਉੱਤੇ ਪਵੇਗਾ। ਯੇਸੂ ਪਸਾਹ ਦਾ ਲੇਲਾ ਹੈ ਜਿਸ ਦੀ ਬਲੀ ਦਿੱਤੀ ਜਾਵੇਗੀ। ਉਸਦਾ ਲਹੂ ਉਸਦੇ ਲੋਕਾਂ ਨੂੰ ਪਰਮੇਸ਼ੁਰ ਦੇ ਕ੍ਰੋਧ ਤੋਂ ਬਚਾਵੇਗਾ। ਉਹ ਨਵਾਂ ਅਤੇ ਬਿਹਤਰ ਮੂਸਾ ਹੈ ਜੋ ਆਪਣੇ ਲੋਕਾਂ ਨੂੰ ਪਾਪਾਂ ਦੀ ਗੁਲਾਮੀ ਤੋਂ ਬਾਹਰ ਲੈ ਜਾਵੇਗਾ ਅਤੇ ਉਹਨਾਂ ਨੂੰ ਸ਼ੈਤਾਨ ਦੇ ਜ਼ੁਲਮ ਤੋਂ ਆਜ਼ਾਦ ਕਰੇਗਾ। ਯੇਸੂ ਵਾਅਦਾ ਕੀਤੇ ਹੋਏ ਦੇਸ਼ ਵੱਲ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਅੱਗੇ ਵਧੇਗਾ। ਆਇਤ 1 ਵਿੱਚ ਯੇਸੂ ਅਤੇ ਉਸਦੇ ਚੇਲੇ ਪਸਾਹ ਦੇ ਤਿਉਹਾਰ ਲਈ ਆਪਣੇ ਰਾਹ 'ਤੇ ਹਨ। ਉਹ ਯਰੂਸ਼ਲਮ ਤੋਂ 2 ਮੀਲ ਦੂਰ ਬੈਥਨੀਆ ਵਿਖੇ ਰੁਕੇ। ਉੱਥੇ ਯੇਸੂ ਦੇ ਚੰਗੇ ਦੋਸਤ ਹਨ ਮਾਰਥਾ, ਮੈਰੀ ਅਤੇ ਲਾਜ਼ਰ। ਇਹ ਸਿਰਫ ਪਿਛਲੇ ਅਧਿਆਏ ਵਿੱਚ ਸੀ ਕਿ ਯੇਸੂ ਨੇ ਲਾਜ਼ਰ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸੀ, ਜਿਸ ਨੇ ਜਿਵੇਂ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਾਫ਼ੀ ਹਲਚਲ ਪੈਦਾ ਕਰ ਦਿੱਤੀ ਹੈ। ਇੱਕ ਪਲ ਵਿੱਚ ਇਸ ਬਾਰੇ ਹੋਰ ਸਾਡਾ ਪਾਠ ਕਹਿੰਦਾ ਹੈ ਕਿ ਉਹਨਾਂ ਨੇ ਯੇਸੂ ਦੇ ਸਨਮਾਨ ਵਿੱਚ 1 ਰਾਤ ਦਾ ਭੋਜਨ ਕੀਤਾ। ਆਇਤ 3 ਜਿਹੜੀ ਹੈ, ਆਇਤ 3 ਵਿੱਚ ਅਸੀਂ ਯੇਸੂ ਦੇ ਪੈਰਾਂ ਵਿੱਚ ਮਰੀਅਮ ਨੂੰ ਅਤਰ ਨਾਲ ਮਸਾ ਕਰ ਰਹੇ ਹਾਂ ਅਤੇ ਉਸਦੇ ਪੈਰਾਂ ਨੂੰ ਆਪਣੇ ਵਾਲਾਂ ਨਾਲ ਪੂੰਝਦੇ ਹਾਂ। ਇਹ ਅਸਧਾਰਨ ਸ਼ਰਧਾ ਦਾ ਕੰਮ ਹੈ। ਤੁਸੀਂ ਸਮਝ ਸਕਦੇ ਹੋ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ। ਯੇਸੂ ਨੇ ਆਪਣੇ ਭਰਾ ਲਾਜ਼ਰ ਨੂੰ ਮੁਰਦਿਆਂ ਵਿੱਚੋਂ ਵਾਪਸ ਲਿਆਉਂਦਾ ਹੈ। ਉਹ 4 ਦਿਨ ਮਰਿਆ ਸੀ। ਯੇਸੂ ਨੇ ਕਬਰ ਦੇ ਪੱਤਾਂ ਨੂੰ ਦੂਰ ਕਰਨ ਲਈ ਕਿਹਾ। ਵਿਰੋਧ ਦੇ ਬਾਵਜੂਦ ਸੀ ਉਸਨੇ ਲਾਜ਼ਰ ਨੂੰ ਬਾਹਰ ਆਉਣ ਲਈ ਕਿਹਾ। ਅਤੇ ਫਿਰ ਸਾਡੇ ਕੋਲ ਸਾਹਿਤ ਵਿੱਚ ਇੱਕ ਹੋਰ ਕਮਾਲ ਦਾ ਵਾਕਿਆ ਹੈ। ਉਹ ਆਦਮੀ ਜੋ ਮਰ ਗਿਆ ਸੀ ਬਾਹਰ ਆਇਆ। ਮਾਰਥਾ ਅਤੇ ਮੈਰੀ ਅਤੇ ਲਾਜ਼ਰ ਇਸ ਤੋਂ ਪਹਿਲਾਂ ਯੇਸੂ ਨੂੰ ਪਿਆਰ ਕਰਦੇ ਸਨ, ਉਹ ਹੁਣ ਉਸ ਨੂੰ ਹੋਰ ਵੀ ਪਿਆਰ ਕਰਦੇ ਹਨ। ਅਤੇ ਮੈਰੀ ਅਸਧਾਰਨ ਸ਼ਰਧਾ ਦੇ ਇਸ ਕੰਮ ਦੁਆਰਾ ਉਸ ਪਿਆਰ ਨੂੰ ਦਰਸਾ ਰਹੀ ਹੈ। ਇਹ ਅਤਰ ਸਾਨੂੰ ਆਇਤ 3 ਵਿੱਚ ਦੱਸਿਆ ਗਿਆ ਹੈ ਭਾਰ ਵਿੱਚ 1 ਪੌਂਡ ਦੇ ਆਸ ਪਾਸ ਹੈ। ਮਹਿੰਗਾ ਹੈ ਅਤੇ ਸ਼ੁੱਧ ਨਾੜ ਤੋਂ ਬਣਾਇਆ ਗਿਆ ਹੈ। ਨਾੜ ਦੇ ਇੱਕ ਫੁੱਲਦਾਰ ਪੌਦੇ ਤੋਂ ਲਿਆ ਜਾਂਦਾ ਹੈ ਜੋ ਭਾਰਤ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਿ ਇਹ ਮਹਿੰਗਾ ਸੀ ਤਾਂ ਇਸ ਸ਼ਬਦ ਦੀ ਵਰਤੋਂ ਇਸ ਤੋਂ ਵੱਖਰੀ ਮਾਤਰਾ ਵਿੱਚ ਕੀਤੀ ਜਾ ਰਹੀ ਹੈ ਕਿ ਅਸੀਂ ਇਸ ਬਾਰੇ ਕਿਵੇਂ ਸੋਚ ਸਕਦੇ ਹਾਂ। ਪਤੀ ਆਪਣੀਆਂ ਪਤਨੀਆਂ ਲਈ ਬ੍ਰਹਿਮੰਡ ਤੋਂ ਮਹਿੰਗਾ ਅਤਰ ਖਰੀਦ ਸਕਦੇ ਹਨ। ਸ਼ਾਇਦ ਅਤਰ ਦੀ ਕੀਮਤ 40-80 ਪੌਂਡ ਹੋਵੇਗੀ। ਮੈਂ ਔਨਲਾਈਨ ਜਾਂਚ ਕੀਤੀ ਅਤੇ ਇੱਕ ਦੁਕਾਨ 'ਤੇ ਸਭ ਤੋਂ ਮਹਿੰਗਾ 395-100 ml ਲਈ ਸੀ। ਮਰੀਅਮ ਆਇਤ 3 ਵਿੱਚ ਜੋ ਵਰਤ ਰਹੀ ਹੈ ਉਹ ਮਹਿੰਗਾ ਹੈ, ਪਰ ਖਰਚਾ ਪੂਰੀ ਤਰ੍ਹਾਂ ਵੱਖਰਾ ਹੈ। ਯੂਦਾ ਦਾ ਅੰਦਾਜ਼ਾ ਹੈ ਕਿ ਇੰਗਲਿਸ਼ ਜਿਹੜੀ ਬਾਈਬਲ ਵਿੱਚ ਫੁੱਟਨੋਟ ਕਹਿੰਦਾ ਹੈ ਕਿ 1 ਦਿਨਾਰ 1 ਮਜ਼ਦੂਰ 1 ਦਿਨ ਦੀ ਮਜ਼ਦੂਰੀ ਸੀ। ਮੈਰੀ ਦੇ ਕੋਲ 1 ਸਾਲ ਦੀ ਮਜ਼ਦੂਰੀ ਦਾ ਅਤਰ ਸੀ। ਸ਼ਾਇਦ ਇੱਕ ਪਰਿਵਾਰਕ ਵਿਰਾਸਤ ਸੀ। ਤੁਸੀਂ ਆਪਣੇ ਨਿਪਟਾਰੇ ਵਿੱਚ 1 ਸਾਲ ਦੀ ਤਨਖਾਹ ਨਾਲ ਕੀ ਕਰੋਗੇ? ਯਹੂਦਾ ਕੋਲ ਇੱਕ ਵਿਚਾਰ ਹੈ। ਆਇਤ 5 ਇਸ ਨੂੰ ਗਰੀਬਾਂ ਨੂੰ ਦੇ ਦਿਓ, ਇਹ ਧਾਰਮਿਕ ਵਿਗਿਆਪਤਾ ਹੈ। ਪਰ ਆਇਤ 6 ਵਿੱਚ ਯੋਨ ਦੇ ਅਨੁਸਾਰ ਇਹ ਇੱਕ ਚੋਰ ਹੈ, ਉਹ ਆਪਣੇ ਕਬਜ਼ੇ ਵਿੱਚ ਪੈਸਾ ਚਾਹੁੰਦਾ ਹੈ ਤਾਂ ਜੋ ਇਸ ਵਿੱਚ ਆਪਣੀ ਮਦਦ ਕਰ ਸਕੇ। ਤੁਸੀਂ ਆਪਣੇ ਨਿਪਟਾਰੇ ਵਿੱਚ ਇੱਕ ਸਾਲ ਦੀ ਤਨਖਾਹ ਨਾਲ ਕੀ ਕਰੋਗੇ? ਮਰੀਅਮ ਇਹ ਅਤਰ ਲੈਂਦੀ ਹੈ ਅਤੇ ਇਸ ਨੂੰ ਯਿਸੂ ਦੇ ਪੈਰਾਂ 'ਤੇ ਡੋਲਦੀ ਹੈ ਅਤੇ ਆਪਣੇ ਵਾਲਾਂ ਨਾਲ ਉਸਦੇ ਪੈਰ ਪੂੰਝਦੀ ਹੈ। ਇਹ ਅਸਧਾਰਨ ਨਿਸ਼ਰਦਾ ਦਾ ਕੰਮ ਹੈ। ਉਹ ਜਾਣਦੀ ਹੈ ਕਿ ਯਿਸੂ ਕੌਣ ਹੈ, ਉਹ ਜਾਣਦੀ ਹੈ ਕਿ ਉਹ ਪੁਨਰ ਉਥਾਨ ਅਤੇ ਜੀਵਨ ਹੈ, ਉਹ ਜਾਣਦੀ ਹੈ ਕਿ ਉਸਦੀ ਸ਼ਰਧਾ ਦੇ ਯੋਗ ਹੈ, ਉਸਦੀ ਪੂਜਾ ਦੇ ਯੋਗ ਹੈ, ਇਸ ਪੌਂਡ ਮਹਿੰਗੇ ਸ਼ੁੱਧ ਨਾਰਦ ਦੇ ਯੋਗ ਹੈ। ਯਿਸੂ ਆਇਤ 7 ਵਿੱਚ ਸਹਿਮਤ ਹੈ। ਆਇਤ 7 ਅਨੁਵਾਦਕਾਂ ਲਈ ਮੁਸ਼ਕਲ ਹੈ। ਅਰਥ ਇਹ ਹੈ ਕਿ ਮੇਰੇ ਖਿਆਲ ਵਿੱਚ ਕਿ ਉਸਨੂੰ ਇਸ ਘੜੀ ਲਈ ਰੱਖਣ ਵਿੱਚ ਚੰਗਾ ਕੀਤਾ ਹੈ। ਯਿਸੂ ਦੀ ਮੌਤ ਅਤੇ ਦਫਨਾਉਣ ਨੇੜੇ ਹੈ। ਸ਼ਰਧਾ ਦਾ ਇਹ ਕਿਰਿਆ ਯਹੂਦੀ ਰੀਤੀ ਰਿਵਾਜ਼ ਵਾਂਗ ਹੈ, ਜਿਵੇਂ ਕਿ ਲਾਸ਼ ਨੂੰ ਦਫਨਾਉਣ ਲਈ ਤਿਆਰ ਕੀਤਾ ਜਾਂਦਾ ਹੈ। ਇਹ ਬਹੁਤ ਸਾਰੇ ਸੰਦਰਭਾਂ ਵਿੱਚੋਂ ਪਹਿਲਾ ਹੈ ਜੋ ਯਿਸੂ ਆਪਣੀ ਆਉਣ ਵਾਲੀ ਮੌਤ ਬਾਰੇ ਦਿੰਦਾ ਹੈ। ਮਰੀਅਮ ਸਾਡੇ ਲਈ ਇੱਕ ਉਦਾਹਰਨ ਵਜੋਂ ਕੰਮ ਕਰਦੀ ਹੈ ਜੋ ਸਮਝਦੀ ਹੈ ਕਿ ਯਿਸੂ ਅਸਧਾਰਨ ਸ਼ਰਧਾ ਦੇ ਯੋਗ ਹੈ। ਸਾਡੀਆਂ ਜ਼ਿੰਦਗੀਆਂ ਨੂੰ ਯਿਸੂ ਪ੍ਰਤੀ ਸ਼ਰਧਾ ਨਾਲ ਚਿੰਨ੍ਹਿਤ ਕੀਤਾ ਜਾਣਾ ਚਾਹੀਦਾ ਹੈ। ਸਾਡਾ ਸਮਾਂ, ਸਾਡੇ ਤੋਹਫ਼ੇ, ਸਾਡਾ ਪੈਸਾ, ਸਾਡੀ ਜ਼ਿੰਦਗੀ, ਇਹ ਦੁਬਾਰਾ ਰੋਮੀਆਂ 12 ਹੈ ਜੋ ਆਪਣੇ ਸਰੀਰ ਨੂੰ ਜਿਉਂਦੇ ਬਲੀਦਾਨ ਵਜੋਂ ਪੇਸ਼ ਕਰੋ। ਚਰਚ, ਜਿਵੇਂ ਕਿ ਅਸੀਂ ਈਸਟਰ ਦੇ ਨੇੜੇ ਆਉਂਦੇ ਹਾਂ, ਆਓ ਇੱਕ ਵਾਰ ਫਿਰ ਉਸ ਸਭ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰੀਏ ਜੋ ਯਿਸੂ ਨੇ ਸਾਡੇ ਲਈ ਕੀਤਾ ਹੈ ਅਤੇ ਧੰਨਵਾਦ ਅਤੇ ਸ਼ਰਧਾ ਨਾਲ ਉਸਦਾ ਜਵਾਬ ਦੇਈਏ। ਅਸਧਾਰਨ ਕਠੋਰ ਦਿਲੀ, ਜਿਹੜਾ ਦੂਜੀ ਚੀਜ਼ ਦੇਖਣ ਜਾ ਰਹੇ, ਯੋਹੰਨਾ ਸਾਨੂੰ ਅਸਧਾਰਨ ਸਖ਼ਤ ਦਿਲ ਵਾਲੇ ਦ੍ਰਿਸ਼ ਦੇ ਅੱਗੇ ਲੈ ਜਾਂਦਾ ਹੈ। ਲਾਜ਼ਰ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਬਹੁਤ ਸਾਰੇ ਲੋਕਾਂ ਨੇ ਦੇਖਿਆ ਸੀ, ਖਬਰ ਫੈਲ ਗਈ ਹੈ। ਯਹੂਦੀ ਆਇਤ 9, ਜਦੋਂ ਉਹ ਜਾਣਦੇ ਹਨ ਕਿ ਯਿਸੂ ਸ਼ਹਿਰ ਵਿੱਚ ਵਾਪਸ ਆ ਗਿਆ ਹੈ ਤਾਂ ਉਸ ਨੂੰ ਦੇਖਣਾ ਚਾਹੁੰਦੇ ਹਨ, ਪਰ ਸਿਰਫ ਉਸ ਨੂੰ ਹੀ ਨਹੀਂ, ਭੀੜ ਵੀ ਲਾਜ਼ਰ ਨੂੰ ਦੇਖਣਾ ਚਾਹੁੰਦੀ ਹੈ। ਆਓ ਉਸ ਆਦਮੀ ਨੂੰ ਵੇਖੀਏ ਜੋ ਮਰਿਆ ਹੋਇਆ ਸੀ ਪਰ ਜੋ ਕਬਰ ਵਿੱਚੋਂ ਨਿਕਲਿਆ ਸੀ। ਤੁਸੀਂ ਇਸ ਨੂੰ ਸਮਝ ਸਕਦੇ ਹੋ ਕਿ ਨਹੀਂ? ਪਰ ਆਇਤ 10 ਵਿੱਚ ਮੁੱਖ ਪੁਜਾਰੀਆਂ ਦੇ ਕਠੋਰ ਦਿਲ ਨੂੰ ਦੇਖੋ। ਇਸ ਲਈ ਮੁੱਖ ਪੁਜਾਰੀਆਂ ਨੇ ਲਾਜ਼ਰ ਨੂੰ ਮਾਰਨ ਦੀਆਂ ਯੋਜਨਾਵਾਂ ਬਣਾਈਆਂ। ਉਹਨਾਂ ਦੀ ਕਠੋਰਤਾ ਵੇਖੋ, ਇੰਨਾ ਅੰਨਾ ਕਿਉਂ, ਉਸ ਵਿਅਕਤੀ ਦਾ ਕਤਲ ਕਿਉਂ ਕਰੋ ਜੋ ਮੁਰਦਿਆਂ ਵਿੱਚੋਂ ਮੁੜ ਆਇਆ ਹੈ? ਕਿਸ ਗੱਲ ਨੇ ਉਹਨਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਯਿਸੂ ਉਸ ਨੂੰ ਦੁਬਾਰਾ ਜਿਉਂਦਾ ਨਹੀਂ ਕਰ ਸਕਦਾ ਸੀ? ਆਇਤ 11 ਉਹਨਾਂ ਦੀ ਪ੍ਰੇਰਣਾ ਪ੍ਰਦਾਨ ਕਰਦੀ ਹੈ, ਕਿਉਂਕਿ ਲਾਜ਼ਰ ਦੇ ਕੰਨ ਬਹੁਤ ਸਾਰੇ ਯਹੂਦੀ ਦੂਰ ਜਾ ਰਹੇ ਸਨ ਅਤੇ ਯਿਸੂ ਵਿੱਚ ਵਿਸ਼ਵਾਸ ਕਰ ਰਹੇ ਸਨ। ਉਹਨਾਂ ਦੀ ਪ੍ਰੇਰਣਾ ਹੰਕਾਰ ਅਤੇ ਈਰਖਾ ਹੈ, ਭੀੜ ਯਿਸੂ ਵੱਲ ਜਾ ਰਹੀ ਸੀ। ਸਾਡੇ ਲੇਖਕ ਯੋਹੰਨਾ ਨੇ ਮੁੱਖ ਪੁਜਾਰੀ ਦੀ ਅਸਧਾਰਨ ਕਠੋਰ ਦਿਲੀ ਦੇ ਵਿਰੁੱਧ ਮਰੀਅਮ ਦੀ ਅਸਧਾਰਨ ਸ਼ਰਧਾ ਦੇ ਕੰਮ ਨੂੰ ਸਹੀ ਰੱਖਿਆ ਹੈ। ਉਹ ਉਹਨਾਂ ਲਈ ਝਿੜਕ ਦਾ ਕੰਮ ਕਰਦੀ ਹੈ, ਮੁੱਖ ਪੁਜਾਰੀ ਦਾ ਅਤੇ ਇਸ ਮਾਮਲੇ ਲਈ ਯਹੂਦਾ ਸਾਡੇ ਲਈ ਇੱਕ ਚੇਤਾਵਨੀ ਵਜੋਂ ਕੰਮ ਕਰਦਾ ਹੈ। ਉਹ ਧਾਰਮਿਕ ਲੋਕ ਸਨ, ਉਹ ਚਰਚ ਗਏ, ਜੁਡਾਸ ਗਰੀਬਾਂ ਨੂੰ ਪੈਸਾ ਦੇਣਾ ਚਾਹੁੰਦਾ ਸੀ। ਉਹ ਪਵਿੱਤਰ ਲੱਗਦਾ ਹੈ, ਉਹ ਧਾਰਮਿਕ ਲੱਗਦਾ ਹੈ। ਉਹ ਯਿਸੂ ਦੇ ਕੋਲ ਚੱਲਿਆ, ਉਸਨੇ ਯਿਸੂ ਨਾਲ ਖਾਣਾ ਖਾਧਾ, ਪਰ ਨਾ ਤਾਂ ਮੁੱਖ ਜਾਜਕ ਅਤੇ ਨਾ ਹੀ ਯਹੂਦਾ ਨੇ ਯਿਸੂ ਨੂੰ ਪਿਆਰ ਕੀਤਾ। ਉਹ ਉਸ ਨੂੰ ਸਮਰਪਿਤ ਨਹੀਂ ਸਨ, ਉਹ ਸੱਚਮੁੱਚ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ। ਬੇਸ਼ੱਕ ਉਹ ਵਿਸ਼ਵਾਸ ਕਰਦੇ ਸਨ ਕਿ ਉਹ ਮੌਜੂਦ ਸੀ, ਉਹ ਉਸ ਨੂੰ ਦੇਖ ਸਕਦੇ ਸਨ, ਪਰ ਆਇਤ 11 ਦਾ ਮਤਲਬ ਹੈ ਕਿ ਉਸ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਉਹ ਵਿਸ਼ਵਾਸ ਨਹੀਂ ਕਰਦੇ ਸਨ ਕਿ ਉਹ ਕੌਣ ਸੀ, ਉਹ ਨਹੀਂ ਸਮਝ ਸਕੇ ਕਿ ਉਹ ਕਿਉਂ ਆਇਆ ਸੀ। ਅਸੀਂ ਜਲਦੀ ਹੀ ਇਹ ਦੇਖਣ ਜਾ ਰਹੇ ਹਾਂ ਕਿ ਯਿਸੂ ਸਾਨੂੰ ਉਸ ਵਿੱਚ ਵਿਸ਼ਵਾਸ ਕਿ ਯਿਸੂ ਸਾਨੂੰ ਉਸ ਵਿੱਚ ਵਿਸ਼ਵਾਸ ਕਿਵੇਂ ਕਰੇਗਾ ਜਾਂ ਕਰਾਏਗਾ। ਵੇਖੋ, ਰਾਜਾ ਯਰੂਸ਼ਲਮ ਵਿੱਚ ਦਾਖਲ ਹੁੰਦਾ ਹੈ। ਅਸੀਂ ਅਸਧਾਰਨ ਸ਼ਰਧਾ ਅਤੇ ਅਸਧਾਰਨ ਕਠੋਰਤਾ ਦੇਖੀ ਹੈ। ਅਸੀਂ ਅੱਗੇ ਵਧਣ ਜਾ ਰਹੇ ਹਾਂ ਅਤੇ ਰਾਜਾ ਨੂੰ ਯਰੂਸ਼ਲਮ ਵਿੱਚ ਦਾਖਲ ਹੁੰਦੇ ਵੇਖਣ ਜਾ ਰਹੇ ਹਾਂ। ਜਿੱਤ ਦਾ ਪ੍ਰਵੇਸ਼ ਕੁਝ ਘਟਨਾਵਾਂ ਵਿੱਚੋਂ ਇੱਕ ਹੈ ਜੋ ਸਾਰੀਆਂ 4 ਇੰਜੀਲਾਂ ਵਿੱਚ ਦਰਜ ਹਨ। ਯਿਸੂ ਸ਼ਹਿਰ ਦੀ ਚਰਚਾ ਬਣਨਾ ਜਾਰੀ ਹੈ। ਆਇਤ 12, ਭੀੜ ਨੇ ਸੁਣਿਆ ਕਿ ਉਹ ਯਰੂਸ਼ਲਮ ਆ ਰਿਹਾ ਹੈ, ਉਹ ਉਤਸ਼ਾਹਿਤ ਹਨ। ਆਇਤ 13, ਉਹ ਖਜੂਰ ਦੇ ਦਰਖਤਾਂ ਦੀਆਂ ਟਾਹਣੀਆਂ ਨੂੰ ਪਾੜ ਦਿੰਦੇ ਹਨ ਅਤੇ ਜਦੋਂ ਯਿਸੂ ਸ਼ਹਿਰ ਦੇ ਦਰਵਾਜ਼ਿਆਂ ਵਿੱਚ ਆਉਂਦਾ ਹੈ ਤਾਂ ਉਹ ਇਹਨਾਂ ਨੂੰ ਲਹਿਰਾਉਂਦੇ ਹਨ ਅਤੇ ਯਹੂਨਾ ਸਾਨੂੰ ਦੱਸਦਾ ਹੈ ਕਿ ਭੀੜ ਚੀਕਾਂ ਮਾਰਦੀ ਹੈ ਕਿ ਉਹ ਕੀ ਰੋਣ ਉਹ ਜ਼ਬੂਰ 118 ਦਾ ਹਵਾਲਾ ਦੇ ਕੇ ਸ਼ੁਰੂ ਕਰਦੇ ਹਨ, ਜਿਸ ਦੇ ਅੰਦਰ ਬਹੁਤ ਸਾਰੇ ਮਸੀਹੀ ਹਵਾਲੇ ਹਨ। ਉਹ ਚੀਕਦੇ ਹਨ, ਹੋਸਾਨਾ ਹੋਸਾਨਾ, ਜਿਸ ਦਾ ਅਰਥ ਹੈ ਹੁਣੇ ਸਾਨੂੰ ਬਚਾਓ ਜਾਂ ਬਚਾਓ। ਧੰਨ ਹੈ ਉਹ ਜੋ ਪ੍ਰਭੂ ਦੇ ਨਾਮ 'ਤੇ ਆਉਂਦਾ ਹੈ, ਇਜ਼ਰਾਇਲ ਦੇ ਦਰਵਾਜ਼ੇ, ਇਜ਼ਰਾਇਲ ਦੇ ਰਾਜੇ ਨੂੰ ਵੀ। ਭੀੜ ਯਿਸੂ ਨੂੰ ਰਾਜੇ ਵਜੋਂ ਵੇਖਦੀ ਹੈ, ਰੱਬ ਦਾ ਰਾਜਾ ਉਸ ਨੂੰ ਮਸੀਹਾ ਵਜੋਂ ਵੀ ਦੇਖਦੇ ਹਨ, ਪਰਮੇਸ਼ੁਰ ਦਾ ਮਸੀਹਾ ਆਖਿਰਕਾਰ ਆ ਗਿਆ ਹੈ। ਲੰਬੇ ਸਮੇਂ ਤੋਂ ਵਾਅਦਾ ਕੀਤਾ ਗਿਆ ਇੱਕ ਇੱਥੇ ਹੈ ਅਤੇ ਉਹ ਇੱਥੇ ਬਚਾਉਣ ਲਈ ਹੈ। ਸ਼ਾਇਦ ਉਹ ਹੁਣ ਸਮਾਂ ਆ ਗਿਆ ਹੈ ਜਦੋਂ ਪਰਮੇਸ਼ੁਰ ਦਾ ਮਸੀਹਾ ਯਰੂਸ਼ਲਮ ਵਿੱਚ ਰੋਮੀ ਸ਼ਾਸਨ ਨੂੰ ਉਖਾੜ ਸੁੱਟੇਗਾ। ਪਰ ਉਹ ਜੰਗੀ ਘੋੜੇ 'ਤੇ ਸਵਾਰ ਹੋ ਕੇ ਯਰੂਸ਼ਲਮ ਨਹੀਂ ਗਿਆ, ਉਹ ਗਧੇ ਦੇ ਬੱਚੇ ਦੀ ਸਵਾਰੀ ਕਰ ਰਿਹਾ ਹੈ, ਇੱਕ ਨੌਜਵਾਨ ਗਧਾ। ਸ਼ਾਸਤਰਾਂ ਨੇ ਇਸ ਬਾਰੇ ਪਹਿਲਾਂ ਹੀ ਦੱਸਿਆ ਸੀ ਕਿ ਜ਼ਕਰਾਇਆ 9:9 ਨੂੰ ਆਏ 15 ਵਿੱਚ ਦਰਸਾਇਆ ਗਿਆ ਹੈ, ਸੀਓਨ ਦੀ ਧੀ ਡਰ ਨਾ, ਵੇਖ ਤੇਰਾ ਰਾਜਾ ਖੋਤੇ ਦੇ ਬੱਚੇ ਉੱਤੇ ਬੈਠ ਕੇ ਆ ਰਿਹਾ ਹੈ। ਇੱਥੇ ਯਿਸੂ ਘੋੜੇ 'ਤੇ ਸਵਾਰ ਹੋ ਕੇ ਨਹੀਂ, ਰੱਥ 'ਤੇ ਨਹੀਂ, ਸਗੋਂ ਨਿਮਰ ਅਤੇ ਨਿਮਰਤਾ ਨਾਲ ਖੋਤੇ ਦੇ ਬੱਚੇ 'ਤੇ ਸਵਾਰ ਹੋ ਕੇ ਆ ਰਿਹਾ ਹੈ। ਜ਼ਕਰਾਇਆ ਦਾ ਪ੍ਰਸੰਗ ਦਿਲਚਸਪ ਹੈ। ਜ਼ਕਰਾਇਆ ਦੁਆਰਾ ਇਸ ਭਵਿੱਖਬਾਣੀ ਨੂੰ ਰਿਕਾਰਡ ਕਰਨ ਤੋਂ ਤੁਰੰਤ ਬਾਅਦ, ਵੇਖੋ ਤੁਹਾਡਾ ਰਾਜਾ ਗਧੇ ਦੇ ਬੱਚੇ 'ਤੇ ਬੈਠਾ ਹੈ, ਇਹ ਯੁੱਧ ਅਤੇ ਯੁੱਧ ਦੇ ਘੋੜੇ ਦੇ ਯਰੂਸ਼ਲਮ 'ਤੇ ਖੋਹੇ ਜਾਣ ਅਤੇ ਲੜਾਈ ਦੇ ਤਨੁਸ਼ ਦੇ ਟੁੱਟਣ ਅਤੇ ਕੌਮਾਂ ਨਾਲ ਸ਼ਾਂਤੀ ਬਣਾਈ ਜਾਣ ਅਤੇ ਸਮੁੰਦਰ ਤੋਂ ਸਮੁੰਦਰ ਤੱਕ ਰਾਜੇ ਦੇ ਰਾਜ ਬਾਰੇ ਗੱਲ ਕਰਦਾ ਹੈ ਅਤੇ ਚੇਲੇ ਸਲੀਬ ਅਤੇ ਪੁਨਰਉਥਾਨ ਦੇ ਉਥਾਨ 'ਤੇ ਵਾਪਸ ਦੇਖ ਰਹੇ ਹਨ। ਘੱਟੋ ਘੱਟ ਸਵਾਲ ਹਨ। ਹਾਂ, ਉਹ ਗਧੀ ਦੇ ਬੱਚੇ 'ਤੇ ਸਵਾਰ ਹੋ ਕੇ ਯਰੂਸ਼ਲਮ ਗਿਆ। ਹਾਂ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਮਸੀਹਾ ਹੈ, ਉਹ ਮਰ ਗਿਆ ਅਤੇ ਦੁਬਾਰਾ ਜਿਉਂਦਾ ਹੋਇਆ, ਪਰ ਅਸੀਂ ਰੋਮਨ ਯੁੱਧ ਦੇ ਘੋੜੇ ਨੂੰ ਖੋਇਆ ਹੋਇਆ ਨਹੀਂ ਦੇਖਦੇ, ਅਸੀਂ ਲੜਾਈ ਦੇ ਕਮਾਨ ਟੁੱਟਦੇ ਨਹੀਂ ਦੇਖਦੇ, ਅਸੀਂ ਕੌਮਾਂ ਨਾਲ ਸ਼ਾਂਤੀ ਨਹੀਂ ਦੇਖਦੇ, ਅਸੀਂ ਸਮੁੰਦਰ ਤੋਂ ਸਮੁੰਦਰ ਤੱਕ ਯਿਸੂ ਦੇ ਰਾਜ ਨੂੰ ਨਹੀਂ ਦੇਖਦੇ। ਅਸੀਂ ਜਾਣਦੇ ਹਾਂ ਕਿ ਅਸੀਂ ਨਹੀਂ ਕਿ ਇਹ ਆ ਰਿਹਾ ਹੈ, ਅਸੀਂ ਨਹੀਂ ਜਾਣਦੇ ਕਿ ਇਹ ਰੋਮਨ ਸਾਮਰਾਜ ਹੁਣ ਨਹੀਂ ਹੈ, ਉਹਨਾਂ ਦੇ ਜੰਗੀ ਘੋੜੇ ਨਹੀਂ ਲੱਭੇ ਜਾ ਸਕਦੇ, ਨਾ ਹੀ ਉਹਨਾਂ ਦੇ ਧਨੁਸ਼ ਅਤੇ ਇਹ ਕਿ ਚਰਚ ਅੱਜ ਤੱਕ ਹੈ, ਚਰਚ ਨੇ ਰੋਮ ਨੂੰ ਪਿੱਛੇ ਛੱਡ ਦਿੱਤਾ ਹੈ। ਕੀ ਅਸੀਂ ਨਹੀਂ ਜਾਣਦੇ ਕਿ ਮਸੀਹ ਦਾ ਰਾਜ ਇਸ ਸੰਸਾਰ ਵਿੱਚ ਵੱਧ ਰਿਹਾ ਹੈ ਜਿਵੇਂ ਕਿ ਚਰਚ ਵੱਧ ਰਿਹਾ ਹੈ? ਅਸੀਂ ਜਾਣਦੇ ਹਾਂ ਕਿ ਅਸੀਂ ਕੀ ਅਸੀਂ ਨਹੀਂ ਕਿ ਮਸੀਹ ਵਾਪਸ ਆ ਰਿਹਾ ਹੈ ਅਤੇ ਉਹ ਪੂਰੀ ਤਰ੍ਹਾਂ ਆਪਣੇ ਰਾਜ ਦੀ ਸ਼ੁਰੂਆਤ ਕਰੇਗਾ ਅਤੇ ਉੱਥੇ ਸ਼ਾਂਤੀ ਹੋਵੇਗੀ ਕਿਉਂਕਿ ਚਰਚ ਉਸ ਦੀ ਪੂਜਾ ਕਰੇਗਾ। ਅਸੀਂ ਜਾਣਦੇ ਹਾਂ ਕਿ ਨਵੀਂ ਸ੍ਰਿਸ਼ਟੀ ਦੀ ਸ਼ੁਰੂਆਤ ਕਰੇਗਾ, ਉਹ ਸਮੁੰਦਰ ਤੋਂ ਸਮੁੰਦਰ ਤੱਕ ਰਾਜ ਕਰੇਗਾ। ਯਰੂਸ਼ਲਮ ਜਿੱਤ ਦੀ ਪ੍ਰਵੇਸ਼ ਨੇ ਜ਼ਕਰਾਇਆ ਦੇ ਅਧਿਆਇ 9 ਦੀ ਪੂਰਤੀ ਸ਼ੁਰੂ ਕੀਤੀ। ਮਸੀਹ ਇੱਕ ਵਾਰ ਫਿਰ ਤੋਂ ਜਿੱਤ ਨਾਲ ਧਰਤੀ ਉੱਤੇ ਵਾਪਸ ਆਵੇਗਾ ਅਤੇ ਜ਼ਕਰਾਇਆ 9 ਪੂਰੀ ਤਰ੍ਹਾਂ ਪੂਰਾ ਹੋ ਜਾਵੇਗਾ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਯੂਹੰਨਾ ਯਿਸੂ ਦੇ ਪ੍ਰਤੀ ਅਵਿਸ਼ਵਾਸ 'ਤੇ ਇੱਕ ਹੋਰ ਟਿੱਪਣੀ ਕਰਦਾ ਹੈ। ਉਸ ਦੇ ਜ਼ਮਾਨੇ ਵਿੱਚ ਬਹੁਤ ਸਪੱਸ਼ਟ ਸੀ, ਆਇਤ 19, ਇਸ ਲਈ ਫਰੀਸੀਆਂ ਨੇ ਇੱਕ ਦੂਜੇ ਨੂੰ ਕਿਹਾ, ਤੁਸੀਂ ਦੇਖਦੇ ਹੋ ਕਿ ਤੁਹਾਨੂੰ ਕੁਝ ਵੀ ਨਹੀਂ ਮਿਲਦਾ, ਵੇਖੋ ਸੰਸਾਰ ਉਸ ਦੇ ਮਗਰ ਲੱਗ ਗਿਆ ਹੈ। ਯੂਹੰਨਾ ਇੱਕ ਹੋਰ ਵਿਪਰੀਤ ਸਥਾਪਿਤ ਕਰ ਰਿਹਾ ਹੈ। ਇਸ ਵਾਰ ਭੀੜ ਦੇ ਵਿਚਕਾਰ ਜੋ ਯਿਸੂ ਨੂੰ ਰਾਜਾ ਕਹਿ ਕੇ ਪੁਕਾਰਦੇ ਹਨ ਅਤੇ ਫਰੀਸੀਆਂ ਜੋ ਯਿਸੂ ਕੌਣ ਹੈ ਬਾਰੇ ਅੰਨੇ ਹਨ। ਅਸੀਂ ਅਸਾਧਾਰਨ ਸ਼ਰਧਾ ਅਤੇ ਅਸਾਧਾਰਨ ਕਠੋਰਤਾ ਨੂੰ ਦੇਖ ਕੇ ਸ਼ੁਰੂਆਤੀ ਕੀਤੀ ਅਤੇ ਗਿੱਤ ਦੀ ਪ੍ਰਵੇਸ਼ ਨੂੰ ਦੇਖਿਆ ਹੈ ਅਤੇ ਇੱਕ ਹੋਰ ਕਠੋਰਤਾ ਦੇ ਨਾਲ ਕਿਵੇਂ ਸੀ। ਹੁਣ ਅਸੀਂ ਸਰੀਬ ਦੀ ਮਹਿਮਾ ਨੂੰ ਦੇਖ ਕੇ ਬੰਦ ਕਰਨ ਜਾ ਰਹੇ ਹਾਂ। ਸਰੀਬ ਦੀ ਮਹਿਮਾ, ਫਰੀਸੀਆਂ ਨੇ ਅਣਜਾਣੇ ਵਿੱਚ ਇਹ ਦਿਖਾਉਣ ਦਾ ਵਧੀਆ ਕੰਮ ਕੀਤਾ ਹੈ ਕਿ ਮਸੀਹਾ ਦਾ ਕੰਮ ਕੌਮਾਂ ਵਿੱਚ ਕਿਵੇਂ ਆਕਰਸ਼ਿਤ ਹੋਵੇਗਾ। ਉਹਨਾਂ ਨੇ ਹੁਣੇ ਹੀ ਕਿਹਾ ਹੈ ਕਿ ਸਾਰਾ ਸੰਸਾਰ ਯਿਸੂ ਦੇ ਮਗਰ ਲੱਗ ਗਿਆ ਹੈ ਅਤੇ ਅਗਲੀ ਆਇਤ 20 ਵਿੱਚ ਸਾਡੇ ਕੋਲ ਯੂਨਾਨੀ ਹਨ, ਪਰਮੇਸ਼ੁਰ ਤੋਂ ਡਰਦੇ ਯੂਨਾਨੀ ਯਿਸੂ ਨੂੰ ਲੱਭ ਰਹੇ ਹਨ ਅਤੇ ਇਹ ਇਸ ਸਮੇਂ ਹੈ ਜਿਵੇਂ ਕਿ ਯਹੂਦੀ ਧਰਮ ਤੋਂ ਬਾਹਰਲੇ ਲੋਕ ਯਿਸੂ ਬਾਰੇ ਪੁੱਛ ਰਹੇ ਹਨ ਕਿ ਯਿਸੂ ਘੋਸ਼ਣਾ ਕਰਦਾ ਹੈ ਕਿ ਮਨੁੱਖ ਦੇ ਪੁੱਤਰ ਦੀ ਮਹਿਮਾ ਕਰਨ ਦਾ ਸਮਾਂ ਆ ਗਿਆ ਹੈ। ਯਿਸੂ ਦੀ ਵਡਿਆਈ ਦਾ ਕੀ ਮਤਲਬ ਹੈ? ਖੈਰ, ਅਗਲੀ ਆਇਤ 24 ਵਿੱਚ ਉਸਦੇ ਸ਼ਬਦਾਂ ਨੂੰ ਵੇਖੋ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜਦੋਂ ਤੱਕ ਕਣਕ ਦਾ ਇੱਕ ਦਾਣਾ ਧਰਤੀ ਵਿੱਚ ਡਿੱਗ ਕੇ ਮਰ ਨਹੀਂ ਜਾਂਦਾ, ਇਹ ਇਕੱਲਾ ਹੀ ਰਹਿੰਦਾ ਹੈ, ਪਰ ਜੇਕਰ ਇਹ ਮਰ ਜਾਂਦਾ ਹੈ ਤਾਂ ਇਹ ਬਹੁਤ ਫਲ ਦਿੰਦਾ ਹੈ। ਮਨੁੱਖ ਦੇ ਪੁੱਤਰ ਨੂੰ ਉਸਦੀ ਮੌਤ ਵਿੱਚ ਮਹਿਮਾ ਦਿੱਤੀ ਜਾਵੇਗੀ। ਯਿਸੂ ਆਪਣੀ ਮੌਤ ਦੇ ਸਾਹਮਣੇ ਅਡੋਲ ਨਹੀਂ ਹੈ, ਸਿਰਫ ਆਇਤ 27 ਨੂੰ ਦੇਖੋ, ਹੁਣ ਮੇਰੀ ਆਤਮਾ ਪਰੇਸ਼ਾਨ ਹੈ, ਇੱਕ ਦੁੱਖ ਹੈ ਜੋ ਯਿਸੂ ਹੁਣ ਦੇ ਅੰਦਰ ਮਹਿਸੂਸ ਕਰਦਾ ਹੈ ਕਿ ਉਸਦਾ ਸਮਾਂ ਆ ਗਿਆ ਹੈ ਕਿ ਇਹ ਇਸ ਦੁੱਖ ਦਾ ਕੀ ਕਰੇ। ਉਸ ਦੀ ਪਰੇਸ਼ਾਨ ਆਤਮਾ ਨਾਲ ਕਿ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਿਤਾ ਜੀ ਮੈਨੂੰ ਇਸ ਘੜੀ ਤੋਂ ਬਚਾਓ। ਉਹ ਆਪਣੇ ਸਵਾਲ ਦਾ ਜਵਾਬ ਦਿੰਦਾ ਹੈ, ਪਰ ਮੈਂ ਇਸ ਮਕਸਦ ਲਈ ਇਸ ਸਮੇਂ 'ਤੇ ਆਇਆ ਹਾਂ, ਇਹ ਮੇਰਾ ਮਕਸਦ ਹੈ ਸੰਸਾਰ ਦੀ ਨੀਂਹ ਤੋਂ ਪਹਿਲਾਂ ਤੋਂ, ਇਹ ਮੇਰੇ ਅਵਤਾਰ ਦਾ ਕਾਰਨ ਹੈ। ਇਸ ਦੀ ਬਜਾਏ ਮੈਂ ਪ੍ਰਾਰਥਨਾ ਕਰਾਂਗਾ, ਪਿਤਾ ਜੀ ਤੇਰੇ ਨਾਮ ਦੀ ਵਡਿਆਈ ਕੀਤੀ ਜਾਵੇ। ਯਿਸੂ ਦੇ ਪਿਤਾ ਨੇ ਉਸਨੂੰ ਸੁਣਿਆ ਅਤੇ ਉਸਨੇ ਕਿਹਾ, ਮੈਂ ਇਸ ਨੂੰ ਮਹਿਮਾ ਦਿੱਤੀ ਹੈ ਅਤੇ ਮੈਂ ਇਸ ਨੂੰ ਦੁਬਾਰਾ ਮਹਿਮਾ ਦੇਵਾਂਗਾ। ਇੱਕ ਵਾਰ ਹੋਰ ਸਲੀਬ ਮਨ ਵਿੱਚ ਹੈ, ਆਇਤ 32, ਅਤੇ ਮੈਂ ਜਦੋਂ ਮੈਂ ਧਰਤੀ ਉੱਤੇ ਉੱਚਾ ਹੋਵਾਂਗਾ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ। ਉਸ ਨੇ ਇਹ ਦੱਸਾਉਣ ਲਈ ਕਿਹਾ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨ ਵਾਲਾ ਹੈ। ਇੱਕ ਵਿਅਕਤੀ ਸੀ ਜਿਸ ਨੂੰ ਸਲੀਬ 'ਤੇ ਚੜ੍ਹਾਇਆ ਗਿਆ ਸੀ। ਪਹਿਲਾਂ ਉਹਨਾਂ ਦੀ ਪਿੱਠ 'ਤੇ ਲੱਕੜ ਦੇ ਸ਼ਤੀਰ ਦੇ ਸਿਖਰ 'ਤੇ ਰੱਖਿਆ ਗਿਆ ਸੀ ਜੋ ਜ਼ਮੀਨ 'ਤੇ ਆਰਾਮ ਕਰ ਰਿਹਾ ਸੀ, ਜਿਵੇਂ ਕਿ ਵਿਅਕਤੀ ਖਤੀਜੀ ਤੌਰ 'ਤੇ ਲੇਟਦਾ ਹੈ। ਮੇਖਾਂ ਨੂੰ ਉਹਨਾਂ ਦੁਆਰਾ ਲੱਕੜ ਵਿੱਚ ਚਲਾਇਆ ਜਾਵੇਗਾ, ਕੇਵਲ ਤਦ ਹੀ ਕ੍ਰੋਸ ਨੂੰ ਉੱਪਰ ਚੁੱਕਿਆ ਜਾਵੇਗਾ ਅਤੇ ਸਲੀਬ ਦੇ ਹੇਠਲੇ ਹਿੱਸੇ ਨੂੰ ਜ਼ਮੀਨ ਵਿੱਚ ਪਹਿਲਾਂ ਤੋਂ ਪੁੱਟੇ ਗਏ ਮੋਰੀ ਵਿੱਚ ਪਾਇਆ ਜਾਵੇਗਾ, ਜਿਵੇਂ ਕਿ ਸਲੀਬ ਨੂੰ ਥਾਂ 'ਤੇ ਰੱਖਿਆ ਜਾ ਰਿਹਾ ਸੀ। ਸਲੀਬ 'ਤੇ ਟਿਕੇ ਹੋਏ ਵਿਅਕਤੀ ਨੂੰ ਧਰਤੀ ਉੱਤੇ ਉੱਚਾ ਕੀਤਾ ਜਾਵੇਗਾ। ਇਸ ਤਰ੍ਹਾਂ ਬੋਲਣ ਲਈ ਯਿਸੂ ਜਾਣਦਾ ਸੀ ਕਿ ਉਸ ਨੂੰ ਸਲੀਬ 'ਤੇ ਚੜ੍ਹਾਇਆ ਜਾਣਾ ਸੀ ਅਤੇ ਉਹ ਜਾਣਦਾ ਸੀ ਕਿ ਉਸਦੀ ਸਲੀਬ ਉੱਤੇ ਉਸਦੀ ਵਡਿਆਈ ਹੋਵੇਗੀ, ਅਤੇ ਪਿਤਾ ਜਾਣਦਾ ਸੀ ਕਿ ਉਸਦੇ ਪੁੱਤਰ ਦੇ ਸਲੀਬ ਉੱਤੇ ਉਹ ਉਸਦੇ ਨਾਮ ਦੀ ਮਹਿਮਾ ਲਿਆਵੇਗਾ। ਸਲੀਬ 'ਤੇ ਅਸੀਂ ਮੌਤ, ਦੁੱਖ ਅਤੇ ਦਰਦ ਦੇਖਦੇ ਹਾਂ। ਅਸੀਂ ਧਰਤੀ ਨੂੰ ਢੱਕ ਰਹੇ ਹਨੇਰੇ ਨੂੰ ਦੇਖਦੇ ਹਾਂ। ਅਸੀਂ ਦੇਖਦੇ ਹਾਂ ਕਿ ਧਰਤੀ ਕੰਬਦੀ ਹੈ। ਅਸੀਂ ਯਿਸੂ ਦੇ ਸ਼ਬਦ ਸੁਣਦੇ ਹਾਂ, ਐਲੋਈ ਐਲੋਈ ਲੇਮਾ ਸਬਕਤਨੀ, ਜਿਸ ਅਰਥ ਹੈ, ਮੇਰੇ ਪਰਮੇਸ਼ੁਰ ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ। ਅਸੀਂ ਕੰਢਿਆਂ ਦਾ ਤਾਜ ਵੇਖਦੇ ਹਾਂ, ਅਸੀਂ ਖੂਨ ਦੇਖਦੇ ਹਾਂ, ਅਸੀਂ ਰੋਮਨ ਬਰਸ਼ੇ ਦੇਖਦੇ ਹਾਂ, ਅਸੀਂ ਆਪਣੇ ਮੁਕਤੀਦਾਤਾ ਨੂੰ ਆਖਰੀ ਸਾਹ ਲੈਂਦੇ ਦੇਖਦੇ ਹਾਂ, ਅਤੇ ਅਸੀਂ ਮਹਿਮਾ ਵੇਖਦੇ ਹਾਂ, ਕਿਉਂਕਿ ਸਲੀਬ ਉੱਤੇ ਕਰਜ਼ੇ ਦਾ ਪਹਾੜ ਜੋ ਸਾਡੇ ਵਿਰੁੱਧ ਖੜ੍ਹਾ ਸੀ ਸਾਡੇ ਤੋਂ ਦੂਰ ਕੀਤਾ ਜਾ ਰਿਹਾ ਸੀ। ਜਿੰਨਾ ਪੂਰਬ ਤੋਂ ਪੱਛਮ ਦੂਰ ਹੈ, ਅਸੀਂ ਆਪਣੇ ਪਾਪ, ਆਪਣੀ ਗੰਦਗੀ, ਆਪਣੀ ਸ਼ਰਮ ਨੂੰ ਲੇਲੇ ਦੇ ਲਹੂ ਵਿੱਚ ਧੋਤਾ ਹੋਇਆ ਦੇਖਦੇ ਹਾਂ। ਅਸੀਂ ਮਹਿਮਾ ਵੇਖਦੇ ਹਾਂ, ਕਿਉਂਕਿ ਰਾਜਿਆਂ ਦਾ ਰਾਜਾ ਸਰੀਰ ਵਿੱਚ ਪਰਮੇਸ਼ੁਰ ਦਾ ਸਦੀਵੀ ਪੁੱਤਰ ਪਰਮੇਸ਼ੁਰ ਦਾ ਕ੍ਰੋਧ ਲੈ ਰਿਹਾ ਸੀ, ਜਿਸ ਦੇ ਅਸੀਂ ਹੱਕਦਾਰ ਹਾਂ। ਅਸੀਂ ਮਹਿਮਾ ਵੇਖਦੇ ਹਾਂ, ਕਿਉਂਕਿ ਪਿਤਾ ਸਾਨੂੰ ਉਸ ਨਾਲ ਮਿਲਾ ਰਿਹਾ ਹੈ, ਸਾਨੂੰ ਆਪਣੇ ਪਿਆਰੇ ਬੱਚਿਆਂ ਵਜੋਂ ਆਪਣੇ ਪੁੱਤਰ ਦੁਆਰਾ ਗੋਦ ਲੈ ਰਿਹਾ ਹੈ। ਅਸੀਂ ਸਲੀਬ ਦੀ ਦਹਿਸ਼ਤ ਨੂੰ ਦੇਖਦੇ ਹਾਂ, ਅਸੀਂ ਮਹਿਮਾ ਦੇਖਦੇ ਹਾਂ, ਅਸੀਂ ਯਿਸੂ ਦੀ ਮਹਿਮਾ ਕਰਦੇ ਹਾਂ, ਕਿਉਂਕਿ ਉਹ ਸਲੀਬ 'ਤੇ ਮਰਿਆ ਸੀ। ਅਸੀਂ ਪਿਤਾ ਦੀ ਵਡਿਆਈ ਕਰਦੇ ਹਾਂ, ਕਿਉਂਕਿ ਪੁੱਤਰ ਅਤੇ ਆਤਮਾ ਦੇ ਨਾਲ ਇਹ ਤ੍ਰਿਏਕ ਪਰਮਾਤਮਾ ਦੀ ਯੋਜਨਾ ਸੀ। ਅਸੀਂ ਇਹ ਆਤਮਾ ਦੁਆਰਾ ਵਡਿਆਈ ਕਰਦੇ ਹਾਂ। ਰੋਮਨ ਸਲੀਬ ਇੱਕ ਭਿਆਨਕ ਅਤੇ ਡਰਾਉਣਾ ਦ੍ਰਿਸ਼ ਸੀ। ਮਸੀਹੀ ਹੋਣ ਦੇ ਨਾਤੇ ਅਸੀਂ ਸਲੀਬ ਵਿੱਚ ਮਹਿਮਾ ਕਰਦੇ ਹਾਂ, ਇਸ ਲਈ ਅਸੀਂ ਗਾਉਂਦੇ ਹਾਂ, ਯਿਸੂ ਮੈਨੂੰ ਸਲੀਬ ਦੇ ਨੇੜੇ ਰੱਖ, ਉੱਥੇ ਇੱਕ ਕੀਮਤੀ ਝਰਨਾ ਸਾਰਿਆਂ ਲਈ ਮੁਫਤ, ਇੱਕ ਚੰਗਾ ਕਰਨ ਵਾਲੀ ਤਾਰਾ ਕਲਵਰੀ ਦੇ ਪਹਾੜ ਤੋਂ ਵਹਿੰਦੀ ਹੈ। ਸਲੀਬ ਵਿੱਚ ਸਦਾ ਮੇਰੀ ਮਹਿਮਾ ਬਣੇ, ਜਦ ਤੱਕ ਮੇਰੀ ਕੁਰਬਾਨੀ ਕੀਤੀ ਆਤਮਾ ਨੂੰ ਲੱਭ ਨਹੀਂ ਲਵੇਗਾ। ਨਦੀ ਤੋਂ ਪਰੇ ਆਰਾਮ ਕਰੋ, ਜਿਵੇਂ ਕਿ ਯਿਸੂ ਆਪਣੀ ਆਉਣ ਵਾਲੀ ਮਹਿਮਾ ਬਾਰੇ ਸਿਖਾਉਂਦਾ ਹੈ, ਉਹ ਇਸ ਪਲ ਨੂੰ ਆਪਣੇ ਪੈਰੋਕਾਰਾਂ, ਉਸਦੇ ਚੇਲਿਆਂ ਅਤੇ ਹੁਣ ਸਾਨੂੰ ਸਿਖਾਉਣ ਲਈ ਲੈਂਦਾ ਹੈ ਕਿ ਉਹਨਾਂ ਨੂੰ ਉਸੇ ਰਸਤੇ 'ਤੇ ਚੱਲਣਾ ਚਾਹੀਦਾ ਹੈ। ਉਹ ਬੀਜ ਹੈ ਜੋ ਡਿੱਗਦਾ ਹੈ ਅਤੇ ਮਰਦਾ ਹੈ ਅਤੇ ਫਿਰ ਬਹੁਤ ਫਲ ਦਿੰਦਾ ਹੈ। ਉਹੀ ਮੌਤ ਫਿਰ ਜੀਵਨ ਦਾ ਨਮੂਨਾ ਸਾਡੇ ਲਈ ਹੈ, ਯੇਸੂ ਕਹਿੰਦਾ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਇਸ ਨੂੰ ਗਵਾ ਦਿਓਗੇ, ਪਰ ਜੇ ਤੁਸੀਂ ਇਸ ਦੁਨੀਆਂ ਵਿੱਚ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦੇ ਹੋ ਤਾਂ ਤੁਸੀਂ ਇਸ ਨੂੰ ਸਦੀਵੀ ਜੀਵਨ ਲਈ ਰੱਖਦੇ ਹੋ। ਯੇਸੂ ਸਲੀਬ ਦੇ ਰੂਪ ਵਿੱਚ ਜੀਵਨ ਬਾਰੇ ਸਿਖਾ ਰਿਹਾ ਹੈ। ਸਵੈ ਜੀਵਨ ਲਈ ਮਰਨਾ, ਪਾਪ ਜੀਵਨ ਲਈ ਮਰਨਾ, ਆਰਾਮ ਅਤੇ ਆਨੰਦ ਅਤੇ ਮੂਰਤੀਆਂ ਲਈ ਮਰਨਾ ਜੀਵਨ, ਪਾਪ ਤੋਂ ਤੋਬਾ ਕਰਨਾ ਅਤੇ ਉਸ ਵਿੱਚ ਵਿਸ਼ਵਾਸ ਕਰਨਾ ਅਤੇ ਵਿਸ਼ਵਾਸ ਕਰਨਾ ਜੀਵਨ, ਫਿਰ ਅਸੀਂ ਉਸਦੇ ਰਾਜ ਦੀ ਖਾਤਰ ਦੂਜਿਆਂ ਦੇ ਭਲੇ ਲਈ ਕੁਰਬਾਨੀ ਵਾਲੀ ਜ਼ਿੰਦਗੀ ਜਿਉਂਦੇ ਹਾਂ। ਅਸੀਂ ਇਸ ਧਰਤੀ 'ਤੇ ਖਜ਼ਾਨੇ ਨਹੀਂ ਇਕੱਠੇ ਕਰਦੇ, ਅਸੀਂ ਸਵਰਗ ਵਿੱਚ ਇਕੱਠਾ ਕਰਦੇ ਹਾਂ। ਇਸ ਤੋਂ ਉਲਟ ਕਰਨਾ, ਆਇਤ 35 ਹਨੇਰੇ ਵਿੱਚ ਚੱਲਣਾ ਹੈ, ਇਹ ਨਾ ਜਾਣਦੇ ਹੋਏ ਕਿ ਤੁਸੀਂ ਕਿੱਥੇ ਜਾ ਰਹੇ ਹੋ। ਇਹ ਇੱਕ ਡਰਾਉਣਾ ਵਿਚਾਰ ਹੈ, ਨਹੀਂ, ਅਸੀਂ ਉਹ ਹਾਂ ਜੋ ਦੁਨੀਆਂ ਦੇ ਚਾਨਣ ਦੀ ਪਾਲਣਾ ਕਰਦੇ ਹਾਂ। ਅਸੀਂ ਉਹਨਾਂ ਦੇ ਵਿੱਚੋਂ ਹਾਂ ਜੋ ਚਾਨਣ ਦੇ ਪਿੱਛੇ ਚੱਲਦੇ ਹਾਂ। ਉਹਨਾਂ ਪਹਿਲੇ ਚੇਲਿਆਂ ਨੇ ਸੋਚਿਆ ਕਿ ਦੁਨੀਆਂ ਦਾ ਚਾਨਣ ਉਸ ਸਲੀਬ 'ਤੇ ਬੁੱਝ ਗਿਆ ਸੀ ਅਤੇ ਇੱਕ ਕਬਰ ਵਿੱਚ ਰੱਖਿਆ ਗਿਆ ਸੀ, ਹਨੇਰੇ ਦੁਆਰਾ ਹਾਰਿਆ ਹੋਇਆ। ਤੀਜੇ ਦਿਨ ਜਿਵੇਂ ਹੀ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ, ਉਹਨਾਂ ਨੇ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਦੇਖਿਆ। ਉਹਨਾਂ ਨੇ ਸਲੀਬ ਵੱਲ ਦੇਖਿਆ ਅਤੇ ਉਸ ਦਿਨ ਹਨੇਰੇ ਉਲਝਣ ਅਤੇ ਦੁੱਖ ਦਾ ਅਤੇ ਉਹਨਾਂ ਨੇ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਦੇਖਿਆ। ਉਸ ਦਿਨ ਤੋਂ ਉਹ ਸਲੀਬ ਵੱਲ ਦੇਖਣਗੇ ਅਤੇ ਪਰਮੇਸ਼ਵਰ ਦੀ ਮਹਿਮਾ ਕਰਨਗੇ। ਆਮੀਨ।